ਅਤੇ ਤਿੱਥੇ ਮੋਹ ਨਾ ਮਾਇਆ, ਜਿੱਥੇ ਨਾਮ ਆ ਜਾਂਦਾ ਹੈ ਉੱਥੇ ਫਿਰ ਮਾਇਆ ਦਾ ਮੋਹ ਵੀ ਨਹੀਂ ਟਿਕ ਸਕਦਾ, ਮਾਇਆ ਦਾ ਮੋਹ ਵੀ ਉੱਥੇ ਨਾਸ ਹੋ ਜਾਂਦਾ ਅਤੇ ਆਪਾ ਭਾਵ ਵੀ ਉੱਥੇ ਖਤਮ ਹੋ ਜਾਂਦਾ ਹੈ।
ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਨਿਰਗੁਣ ਸਰੂਪ ਵਾਹਿਗੁਰੂ ਦਾ ਗਿਆਨ ਵੀ ਮਹਾਨ ਨਿਰਮਲ ਹੈ ਅਤੇ ਉਸ ਸਰਗੁਣ ਸਰੂਪ ਦਾ ਧਿਆਨ ਵੀ ਅਤੀ ਨਿਰਮਲ ਹੈ। ਨਿਰਮਲ ਬਾਣੀ ਮਨ ਵਸਾਵਣਿਆ ਅਤੇ ਨਿਰਮਲ ਬਾਣੀ ਦੁਆਰਾ, ਇਸ ਪਵਿੱਤਰ ਬਾਣੀ ਦੁਆਰਾ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਗਿਆਨ ਅਤੇ ਧਿਆਨ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦਾ ਹੈ।
ਜੋ ਨਿਰਮਲ ਸੇਵੈ ਸੋ ਨਿਰਮਲ ਹੋਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਇੱਕ ਅਸੂਲ ਹੈ, ਜਿਹੜਾ ਵੀ ਨਿਰਮਲ ਸਰੂਪ ਵਾਹਿਗੁਰੂ ਦੀ ਸੇਵਾ ਕਰਦਾ ਹੈ ਉਹ ਵੀ ਨਿਰਮਲ ਹੋ ਜਾਂਦਾ ਹੈ। ਕਿਉਂਕਿ ਜਿਵੇਂ ਪਾਣੀ ਨਿਰਮਲ ਹੈ ਅਤੇ ਜਿਹੜਾ ਪਾਣੀ ਦਾ ਸੇਵਨ ਕਰਦਾ ਹੈ, ਪਾਣੀ ਦਾ ਪ੍ਰਯੋਗ ਕਰਦਾ, ਉਹਦਾ ਸਰੀਰ ਨਿਰਮਲ ਹੋ ਜਾਂਦਾ, ਉਹਦੇ ਬਸਰ ਵੀ ਉੱਜਲ ਹੋ ਜਾਂਦੇ ਨੇ। ਇਸੇ ਤਰ੍ਹਾਂ ਜਿਹੜਾ ਨਿਰਮਲ ਨਾਮ ਨੂੰ ਸੇਵਦਾ ਹੈ ਅਤੇ ਉਹਦਾ ਜੀਵਨ ਵੀ ਨਿਰਮਲ ਹੋ ਜਾਂਦਾ ਹੈ।
ਮੈਂ ਮੈਲ ਗੁਰ ਸ਼ਬਦ ਧੋਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਗੁਰੂ ਕੇ ਸ਼ਬਦ ਦੁਆਰਾ, ਭਾਵ ਗੁਰੂ ਦੇ ਬਖਸ਼ੇ ਹੋਏ ਖਾਸ ਦੀਖਿਆ ਮੰਤਰ ਦੁਆਰਾ, ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ, ਉਹ ਹੋਮੈ ਦੀ ਮੈਲ ਨੂੰ ਧੋਵੈ, ਦਾ ਅਰਥ ਧੋ ਦਿੰਦਾ ਹੈ।
ਨਿਰਮਲ ਵਾਜੈ ਅਨਹੰਦ ਧੁਨ ਬਾਣੀ ਦਰ ਸੱਚੈ ਸੋਭਾ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਅਨਹਦ ਬਾਣੀ ਦੀ ਨਿਰਮਲ ਧੁਨੀ ਉਹਦੇ ਅੰਦਰ ਵਾਜੈ ਦਾ ਅਰਥ ਪ੍ਰਗਟ ਹੋ ਜਾਂਦੀ ਹੈ। ਦਰ ਸੱਚਾ ਸੋਭਾ ਪਾਵਣਿਆ, ਅਤੇ ਫਿਰ ਉਹ ਵਾਹਿਗੁਰੂ ਦੀ ਸੱਚੀ ਦਰਗਾਹ ਦੇ ਵਿੱਚ ਵੀ ਸੋਭਾ ਨੂੰ ਪ੍ਰਾਪਤ ਕਰਦਾ ਹੈ। ਜਿਹੜੀ ਅਨਹਦ ਬਾਣੀ ਦੀ ਨਿਰਮਲ ਧੁਨੀ ਹੈ ਉਹ ਗੁਰਮੁਖ ਦੀ ਸੁਰਤ ਅੰਦਰ ਪ੍ਰਗਟ ਹੁੰਦੀ ਹੈ। ਗੁਰਮੁਖ ਸੁਰਤ ਦੁਆਰਾ ਵੀ ਹਮੇਸ਼ਾ ਲਈ ਨਾਮ ਦੀ ਧੁਨ ਸਰਵਣ ਕਰਦੇ ਨੇ, ਜਿਸ ਨੂੰ ਅਜੱਪਾ ਜਾਪ ਜਾਂ ਅਖੰਡ ਜਾਪ ਜਾਂ ਅਨਹਦ ਬਾਣੀ ਆਖਿਆ ਹੈ। ਹਜ਼ੂਰ ਕਹਿੰਦੇ ਉਹਨਾਂ ਗੁਰਮੁਖਾਂ ਦੇ ਅੰਦਰ ਅਨਹਦ ਬਾਣੀ ਦੀ ਨਿਰਮਲ ਧੁਨੀ ਪ੍ਰਗਟ ਹੁੰਦੀ ਹੈ, ਇਸੇ ਲਈ ਉਹ ਵਾਹਿਗੁਰੂ ਦੀ ਸੱਚੀ ਦਰਗਾਹ ਦੇ ਵਿੱਚ ਵੀ ਸੋਭਾ ਨੂੰ ਪ੍ਰਾਪਤ ਕਰ ਲੈਂਦੇ ਹਨ।
ਨਿਰਮਲ ਤੇ ਸਭ ਨਿਰਮਲ ਹੋਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਗੁਰਮੁਖਾਂ ਦਾ ਜੀਵਨ ਨਿਰਮਲ ਹੋ ਗਿਆ ਹੈ ਅਤੇ ਫਿਰ ਉਹਨਾਂ ਤੋਂ ਸਾਰੇ ਹੀ ਕਰਮ ਧਰਮ ਆਚਾਰ ਅਤੇ ਵਿਚਾਰ ਨਿਰਮਲ ਹੀ ਪ੍ਰਗਟ ਹੁੰਦੇ ਹਨ।
ਨਿਰਮਲ ਮਨੁਆ ਹਰ ਸ਼ਬਦ ਪਰੋਵੈ।
ਉਹਨਾਂ ਗੁਰਮੁਖਾਂ ਦਾ ਮਨ ਵੀ ਭਾਈ ਨਿਰਮਲ ਹੋ ਜਾਂਦਾ ਹੈ। ਕਿਉਂ? ਹਰ ਸ਼ਬਦ ਪਰੋਵੈ, ਉਹ ਆਪਣੇ ਮਨ ਨੂੰ ਉਸ ਹਰੀ ਦੇ ਸ਼ਬਦ ਵਿੱਚ, ਭਾਵ ਇਸ ਧੁਰਕੀ ਬਾਣੀ ਦੇ ਵਿੱਚ ਪਰੋ ਲੈਂਦੇ ਨੇ। ਇਹ ਜਿਹੜੀ ਗੁਰੂ ਬਾਣੀ ਹੈ ਇਹ ਇੱਕ ਮਨੋ ਸੂਤ ਹੈ ਅਤੇ ਗੁਰਮੁਖਾਂ ਦਾ ਮਨ ਇੱਕ ਮੋਤੀ ਵਾਂਗ ਹੈ, ਉਹ ਆਪਣੇ ਨਿਰਮਲ ਮਨ ਨੂੰ ਹਰ ਸ਼ਬਦ ਪਰੋਵੈ, ਉਹ ਗੁਰਬਾਣੀ ਦੁਆਰਾ ਪਰੋ ਲੈਂਦੇ ਨੇ, ਭਾਵ ਉਹਨਾਂ ਦੇ ਮਨ ਦੇ ਵਿੱਚ ਗੁਰਬਾਣੀ ਹਮੇਸ਼ਾ ਲਈ ਵਸ ਜਾਂਦੀ ਹੈ।
ਨਿਰਮਲ ਨਾਮ ਲਗੈ ਬੜ ਭਾਗੀ, ਨਿਰਮਲ ਨਾਮ ਸੁਹਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਿਹੜੇ ਵਡਭਾਗੀ ਗੁਰਸਿੱਖ ਹਨ ਉਹ ਉਸ ਵਾਹਿਗੁਰੂ ਦੇ ਨਿਰਮਲ ਨਾਮ ਦੇ ਨਾਲ ਲੱਗੇ ਰਹਿੰਦੇ ਨੇ ਅਤੇ ਨਿਰਮਲ ਨਾਮ ਸੁਹਾਵਣੇ ਆ, ਉਸ ਨਿਰਮਲ ਨਾਮ ਦੇ ਨਾਲ ਜੁੜੇ ਹੋਣ ਕਰਕੇ ਸੁਹਾਵਣੇ ਆ, ਉਹਨਾਂ ਦਾ ਜਿਹੜਾ ਜੀਵਨ ਹੈ ਉਹ ਬੜਾ ਸੁਹਾਵਣਾ ਬਣ ਜਾਂਦਾ ਹੈ।
ਉਹ ਨਿਰਮਲ ਜੋ ਸ਼ਬਦੇ ਸੋ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹੀ ਗੁਰਮੁਖ ਨਿਰਮਲ ਹੈ ਜੋ ਸ਼ਬਦੇ ਸੋ ਹੈ, ਜੋ ਗੁਰੂ ਕੇ ਸ਼ਬਦ ਦੁਆਰਾ, ਸੋਹੈ ਦਾ ਅਰਥ ਹੈ ਸੋਭਨੀਕ, ਜੀਵਨ ਪ੍ਰਾਪਤ ਕਰ ਲੈਂਦਾ ਹੈ, ਉਹੀ ਅਸਲੀ ਨਿਰਮਲ ਹੈ, ਉਹੀ ਉੱਚੇ ਸੁੱਚੇ ਜੀਵਨ ਵਾਲਾ ਮਹਾਂਪੁਰਖ ਹੈ ਜੋ ਗੁਰੂ ਕੇ ਉੱਜਲ ਸ਼ਬਦ ਦੁਆਰਾ ਆਪਣੇ ਜੀਵਨ ਨੂੰ ਸੋਹੈ ਦਾ ਅਰਥ ਸੁਹਾਵਣਾ ਬਣਾ ਲੈਂਦਾ ਹੈ।
ਨਿਰਮਲ ਨਾਮ ਮਨ ਤਨ ਮੋਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਿਰਮਲ ਨਾਮ ਪਵਿੱਤਰ ਨਾਮ ਹੈ, ਮਨ ਤਨ ਮੋਹੈ, ਉਸ ਗੁਰਮੁਖ ਦੇ ਮਨ ਅਤੇ ਤਨ ਨੂੰ ਮੋਹਿਤ ਕਰ ਲੈਂਦਾ ਹੈ। ਅਥਵਾ ਨਿਰਮਲ ਨਾਮ ਮਨ ਤਨ ਮੋਹ ਹੈ, ਉਹ ਨਿਰਮਲ ਨਾਮ ਦੇ ਨਾਲ ਜੁੜ ਕੇ ਅਤੇ ਗੁਰਮੁਖਾਂ ਦਾ ਮਨ ਵੀ ਅਤੇ ਤਨ ਵੀ ਵਾਹਿਗੁਰੂ ਤੇ ਮੋਹਿਤ ਹੋ ਜਾਂਦਾ ਹੈ।
ਸੱਚ ਨਾਮ ਮਲ ਕਦੇ ਨ ਲਾਗੈ, ਮੁਖ ਉਜਲ ਸੱਚ ਕਰਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸੱਚਾ ਨਾਮ ਐਸਾ ਅੰਮ੍ਰਿਤ ਹੈ, ਉਹਨੂੰ ਕਦੇ ਮੈਲ ਲੱਗਦੀ ਹੀ ਨਹੀਂ। ਮੁਖ ਉਜਲ ਸੱਚ ਕਰਾਵਣਿਆ, ਅਤੇ ਭਾਈ ਜਿਹੜੇ ਉਸ ਸੱਚੇ ਨਾਮ ਦੇ ਤੀਰਥ ਵਿੱਚ ਇਸ਼ਨਾਨ ਕਰ ਲੈਂਦੇ ਨੇ, ਅਤੇ ਫਿਰ ਉਹਨਾਂ ਦਾ ਤਨ ਵੀ ਉਜਲ ਹੋ ਜਾਂਦਾ, ਮਨ ਵੀ ਉਜਲ ਹੋ ਜਾਂਦਾ, ਅਤੇ ਮੁਖ ਵੀ ਉਜਲਾ ਹੋ ਜਾਂਦਾ। ਮੁਖ ਉਜਲ ਸੱਚ ਕਰਾਵਣਿਆ, ਕਿਉਂਕਿ ਜਿਹੜਾ ਸੱਚਾ ਨਾਮ ਹੈ ਉਹ ਗੁਰਮੁਖਾਂ ਦੇ ਮੁਖ ਨੂੰ ਵੀ ਉਜਲ ਕਰਵਾ ਦਿੰਦਾ। ਜਿੰਨੀ ਨਾਮ 'ਤੇ ਆਇਆ ਗਏ ਮਸਕਤ ਕਾਲ, ਨਾਨਕ 'ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਇਹ ਨਾਮ ਦੀ ਬਰਕਤ ਹੈ। ਅਥਵਾ ਸੱਚ ਨਾਮ ਮਲ ਕਦੇ ਨਾ ਲੱਗੇ। ਪਾਣੀ ਇੱਕ ਇਹੋ ਜਿਹਾ ਪਦਾਰਥ ਹੈ, ਸਿਆਣੇ ਪੁਰਸ਼ ਕਹਿੰਦੇ ਨੇ ਵੀ ਪਾਣੀ ਨੂੰ ਕਦੇ ਮੈਲ ਨਹੀਂ ਲੱਗਦੀ, ਕਿਉਂਕਿ ਪਾਣੀ ਮੈਲ ਨੂੰ ਧੋਂਦਾ ਹੈ। ਜੇ ਤੁਸੀਂ ਪਾਣੀ ਦੇ ਵਿੱਚ ਮੈਲ ਘੋਲ ਵੀ ਦਿਓ ਕੁਛ ਸਮੇਂ ਤੋਂ ਬਾਅਦ, ਤਾਂ ਉਹ ਪਾਣੀ ਟਿਕ ਜਾਂਦਾ ਹੈ ਅਤੇ ਮੈਲ ਵੀ ਹੇਠਾਂ ਬੈਠ ਜਾਂਦੀ, ਪਾਣੀ ਫਿਰ ਨਿਰਮਲ ਦਾ ਨਿਰਮਲ ਹੋ ਜਾਂਦਾ। ਅਤੇ ਹੁਣ ਵੀ ਅਸੀਂ ਕਈ ਇਹੋ ਜਿਹੇ ਸਾਧਨ ਵਿਕਸਿਤ ਕੀਤੇ ਨੇ, ਅਤੇ ਹੁਣ ਫਿਲਟਰ ਕਰਕੇ ਪਾਣੀ ਨੂੰ, ਚਾਹੇ ਉਹ ਮੈਲਾ ਵੀ ਪਾਣੀ ਹੋਵੇ, ਉਹਨੂੰ ਫਿਰ ਨਿਰਮਲ ਕਰ ਲਿਆ ਜਾਂਦਾ। ਇਸ ਲਈ ਇੱਥੋਂ ਪਤਾ ਲੱਗਦਾ ਹੈ ਵੀ ਜਿਹੜਾ ਪਾਣੀ ਆਪਣੇ ਆਪ ਦੇ ਵਿੱਚ ਨਿਰਮਲ ਹੀ ਰਹਿੰਦਾ ਹੈ, ਚਾਹੇ ਵਕਤੀ ਤੌਰ 'ਤੇ ਉਸਨੂੰ ਮੈਲ ਲੱਗ ਵੀ ਜਾਵੇ, ਕੁਛ ਦੇਰ ਤੋਂ ਬਾਅਦ ਉਹ ਫਿਰ ਨਿਰਮਲ ਹੋ ਜਾਂਦਾ। ਇਹੀ ਜਿਹੜੀ ਵਡਿਆਈ ਹੈ ਵਾਹਿਗੁਰੂ ਦੇ ਨਾਮ ਦੇ ਵਿੱਚ ਹੈ। ਜਿਵੇਂ ਪਾਣੀ ਨੂੰ ਮੈਲ ਨਹੀਂ ਲੱਗਦੀ, ਅਤੇ ਇਸੇ ਤਰ੍ਹਾਂ ਸੱਚ ਨਾਮ ਮਲ ਕਦੇ ਨਾ ਲੱਗੇ। ਸੱਚੇ ਨਾਮ ਦੇ ਨਾਲ ਕਦੇ ਵੀ ਮੈਲ ਨਹੀਂ ਲੱਗਦੀ, ਅਤੇ ਜਿਹੜੇ ਸੱਚੇ ਨਾਮ ਦੇ ਨਾਲ ਜੁੜੇ ਹੋਏ ਨੇ, ਅਤੇ ਫਿਰ ਉਹਨਾਂ ਨੂੰ ਵੀ ਕਦੇ ਮੈਲ ਨਹੀਂ ਲੱਗਦੀ। ਮੁੱਖ ਉਜਲ ਸੱਚ ਕਰਾਵਣੇ ਆ, ਅਤੇ ਭਾਈ ਜਿਹੜੇ ਸੱਚੇ ਨਾਮ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਵਾਹਿਗੁਰੂ ਮੁੱਖ ਵੀ ਉਜਲੇ ਕਰਾ ਦਿੰਦਾ ਹੈ।
ਮਨ ਮੈਲਾ ਹੈ ਦੂਜੇ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਗੁਰਮੁਖਾਂ ਦੇ ਮੁਕਾਬਲੇ 'ਤੇ ਕਈ ਐਸੇ ਕਰਮਕਾਂਡੀ ਲੋਕ ਵੀ ਹਨ, ਅਤੇ ਜਿਹੜੇ ਚੌਂਕਾ ਦਿੰਦੇ ਨੇ, ਅਤੇ ਫਿਰ ਬੜਾ ਕਰਮਕਾਂਡ ਕਰ ਕਰਕੇ, ਅਤੇ ਫਿਰ ਉਹ ਭੋਜਨ ਤਿਆਰ ਕਰਕੇ ਛਕਦੇ ਨੇ। ਉਹ ਕਹਿੰਦੇ ਅਸੀਂ ਵੀ ਨਿਰਮਲ ਹਾਂ, ਅਸੀਂ ਵੀ ਪਵਿੱਤਰ ਹਾਂ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਬਾਰੇ ਦੱਸਦੇ ਨੇ, ਮਨ ਮੈਲਾ ਹੈ ਦੂਜਾ ਪਾਏ। ਭਾਈ ਉਹਨਾਂ ਕਰਮਕਾਂਡੀਆਂ ਦਾ ਮਨ ਤਾਂ ਪਹਿਲਾਂ ਹੀ ਮੈਲਾ ਹੈ, ਕਿਉਂ? ਦੂਜਾ ਪਾਏ, ਉਸ ਵਾਹਿਗੁਰੂ ਦੇ ਨਾਲ ਤਾਂ ਪ੍ਰੇਮ ਕਰਦੇ ਹੀ ਨਹੀਂ, ਉਹਨਾਂ ਦਾ ਪ੍ਰੇਮ ਦੂਜੇ ਪਾਸੇ ਮਾਇਆ ਨਾਲ ਅਤੇ ਪਖੰਡ ਦੇ ਨਾਲ, ਹੋਰ ਦੁਨੀਆਂ ਦੇ ਨਾਲ ਲੱਗਿਆ ਹੁੰਦਾ ਹੈ।
ਮੈਲਾ ਚੌਕਾ ਮੈਲੇ ਥਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਹਨਾਂ ਦਾ ਚੌਂਕਾ ਵੀ ਮੈਲਾ ਹੁੰਦਾ। ਭਾਵੇਂ ਠੀਕ ਹੈ, ਉਹ ਸੁੱਚਾ ਚੌਂਕਾ ਦਿੰਦੇ ਨੇ ਅਤੇ ਆਪਣੇ ਚੌਂਕੇ ਨੂੰ ਪਵਿੱਤਰ ਵੀ ਗਿਣਦੇ ਨੇ, ਅਤੇ ਨਾਲ ਇਹ ਵੀ ਕਹਿੰਦੇ ਨੇ ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਸਾਡਾ ਫਿੱਟੈ। ਉਹ ਆਪਣੇ ਚੌਂਕੇ 'ਤੇ ਕਿਸੇ ਨੀਵੀਂ ਜਾਤ ਵਾਲੇ ਨੂੰ ਵੀ ਨਹੀਂ ਜਾਣ ਦਿੰਦੇ, ਪਰ ਹਜ਼ੂਰ ਕਹਿੰਦੇ ਮੈਲਾ ਚੌਂਕਾ, ਉਹਨਾਂ ਦਾ ਚੌਂਕਾ ਤਾਂ ਮੈਲਾ ਹੀ ਰਹਿੰਦਾ, ਅਤੇ ਮੈਲੇ ਥਾਂ, ਅਤੇ ਉਹ ਮੈਲੇ ਥਾਂ 'ਤੇ ਹੀ ਆਪ ਰਹਿੰਦੇ ਨੇ। ਇਹਦਾ ਮਤਲਬ ਇਹ ਹੈ, ਬਾਹਰੋਂ ਭਾਵੇਂ ਕਿੰਨਾ ਵੀ ਉਹ ਚੌਂਕਾ ਸੁੱਚਾ ਬਣਾ ਲੈਣ, ਪਰ ਉਹਨਾਂ ਦਾ ਅੰਦਰਲਾ ਚੌਂਕਾ, ਜਿਹੜਾ ਹਿਰਦੇ ਰੂਪ ਚੌਂਕਾ ਹੈ, ਅੰਤਹਕਰਨ ਰੂਪੀ ਚੌਂਕਾ ਹੈ, ਉਹ ਤਾਂ ਮੈਲਾ ਹੀ ਰਹਿੰਦਾ। ਮੈਲੇ ਥਾਂ ਅਤੇ ਮੈਲੇ ਥਾਂ 'ਤੇ ਹੀ ਹਮੇਸ਼ਾ, ਭਾਵ ਉਹਨਾਂ ਦੇ ਅੰਦਰ ਵੀ ਗੰਦਗੀ ਹੁੰਦੀ ਹੈ, ਅੰਦਰ ਵੀ ਪਾਪ ਅਤੇ ਵਿਕਾਰ ਹੁੰਦੇ ਨੇ, ਇਸ ਕਰਕੇ ਉਹਨਾਂ ਦਾ ਚੌਂਕਾ ਵੀ ਮੈਲਾ ਅਤੇ ਮੈਲੇ ਹੀ ਥਾਂ 'ਤੇ ਹਮੇਸ਼ਾ ਲਈ ਉਹ ਟਿਕਦੇ ਨੇ। ਜਿਵੇਂ ਧੰਨ ਗੁਰੂ ਨਾਨਕ ਅਤੇ ਮਹਾਰਾਜ ਸੱਚੇ ਪਾਤਸ਼ਾਹ ਹਰਿਦੁਆਰ ਗਏ, ਉੱਥੇ ਕਰਮ ਕਾਂਡੀਆਂ ਨੂੰ ਗੁਰੂ ਮਹਾਰਾਜ ਨੇ ਇਹ ਉਪਦੇਸ਼ ਦਿੱਤਾ ਸੀ, ਕਬੁੱਧ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਕੜ ਚੂਹੜੀ, ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਸੀ ਹੈ ਜਾਂ ਚਾਰੇ ਬੈਠੀਆਂ ਨਾਲ। ਵੀ ਤੁਸੀਂ ਬਾਹਰੋਂ ਤਾਂ ਆਪਣਾ ਸੁੱਚਾ ਚੌਂਕਾ ਬਣਾ ਕੇ ਭੋਜਨ ਤਿਆਰ ਕਰਦੇ ਹੋ, ਪਰ ਜਿਹੜੀਆਂ ਮਾੜੀਆਂ ਖਸਲਤਾਂ ਮਾੜੀਆਂ ਵਹਿਬਤਾਂ ਤੁਹਾਡੇ ਅੰਦਰ ਘਰ ਕਰ ਗਈਆਂ ਨੇ, ਜਿਨ੍ਹਾਂ ਨੇ ਤੁਹਾਡੇ ਅੰਦਰਲੇ ਚੌਂਕੇ ਨੂੰ ਅਪਵਿੱਤਰ ਕੀਤਾ ਹੋਇਆ, ਇਹਨਾਂ ਨੂੰ ਵੀ ਛੱਡੋ, ਇਹਨਾਂ ਨੂੰ ਵੀ ਬਾਹਰ ਕੱਢੋ। ਇਸੇ ਲਈ ਨਹੀਂ ਤੇ ਤੁਹਾਡਾ ਚੌਂਕਾ ਮੈਲਾ ਹੀ ਰਹੇਗਾ, ਜਿਸ ਥਾਂ ਤੇ ਬੈਠੇ ਹੋ ਉਹ ਵੀ ਮੈਲਾ ਹੀ ਹੋਵੇਗਾ।
ਮੈਲਾ ਖਾਏ ਫਿਰ ਮੈਲ ਵਧਾਏ, ਮਨਮੁਖ ਮੈਲ ਦੁੱਖ ਪਾਵਣੀਆਂ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਕਰਮ ਕਾਂਡੀ ਲੋਕ ਨੇ ਮੈਲਾ ਖਾਏ, ਜੋ ਵੀ ਕੁਛ ਖਾਂਦੇ ਨੇ ਉਹ ਵੀ ਭਾਈ ਉਹਨਾਂ ਦਾ ਮੈਲਾ ਹੀ ਹੁੰਦਾ, ਜੂਠਾ ਹੀ ਹੁੰਦਾ, ਫਿਰ ਮੈਲ ਵਧਾਏ। ਠੀਕ ਹੈ, ਭਾਵੇਂ ਉਹ ਕਰਮ ਕਾਂਡ ਦੇ ਨਾਲ ਸੁੱਚਾ ਸਮਝ ਕੇ ਹੀ ਖਾਂਦੇ ਨੇ, ਜਿਵੇਂ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਫਰਮਾਇਆ ਹੈ, ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖੀਓ ਕੋਈ ਨਾ ਪਿੱਟਿਓ ਜਾਏ, ਸੁੱਚਾ ਹੋਏ ਕਹਿ ਜੀਵਿਆ ਲੱਗਾ ਪੜ੍ਹਨ ਸਲੋਕ, ਕੋਹਤੀ ਜਾਈ ਸਟਿਆ ਕਿਸੇ ਹੋ ਲੱਗਾ ਦੁੱਖ। ਅਤੇ ਅੱਗੇ ਸਤਿਗੁਰੂ ਕਹਿੰਦੇ ਨੇ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੋਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਵੀ ਠੀਕ ਹੈ, ਇਹ ਜਿਹੜੇ ਸਾਰੇ ਪਦਾਰਥ ਨੇ ਅੰਨ ਵੀ ਪਾਣੀ ਵੀ ਇਹ ਸਾਰੇ ਪਵਿੱਤਰ ਨੇ, ਪਰ ਸਤਿਗੁਰੂ ਕਹਿੰਦੇ ਨੇ ਜਦੋਂ ਸਾਡੇ ਅਪਵਿੱਤਰ ਸਰੀਰ ਦੇ ਨਾਲ ਇਹਨਾਂ ਦਾ ਸੰਬੰਧ ਹੋ ਜਾਂਦਾ ਅਤੇ ਇਹ ਵੀ ਸਾਰੇ ਅਪਵਿੱਤਰ ਹੋ ਜਾਂਦੇ ਨੇ। ਚਾਹੇ ਕਿੰਨਾ ਵੀ ਕੋਈ ਪਵਿੱਤਰ ਪਦਾਰਥ ਕਿਉਂ ਨਾ ਹੋਵੇ, ਅਤੇ ਜਦੋਂ ਮਨੁੱਖ ਦਾ ਹੱਥ ਲੱਗ ਜਾਂਦਾ ਹੈ ਉਹ ਵੀ ਅਪਵਿੱਤਰ ਹੋ ਜਾਂਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਮੈਲਾ ਖਾਏ, ਵੀ ਜਿਹੜਾ ਤੁਸੀਂ ਉਹ ਖਾਂਦੇ ਹੋ ਉਹ ਵੀ ਮੈਲਾ ਹੀ ਹੈ, ਅਤੇ ਉਹ ਮੈਲੇ ਨੂੰ ਅਪਵਿੱਤਰ ਨੂੰ ਖਾ ਕੇ ਫਿਰ ਮੈਲ ਵਧਾਏ, ਤੁਸੀਂ ਆਪਣੇ ਅੰਦਰ ਆਪਣੀ ਮੈਲ ਨੂੰ ਹੀ ਵਧਾਉਂਦੇ ਹੋ। ਜਿੰਨਾ ਕੋਈ ਬਹੁਤਾ ਖਾਂਦਾ ਹੈ ਅਤੇ ਖਾ ਕੇ ਫਿਰ ਬਿਸ਼ਟਾ ਹੀ ਬਣਦਾ, ਹੋਰ ਕੀ ਹੁੰਦਾ। ਇਸੇ ਲਈ ਤੁਸੀਂ ਮੈਲੇ ਪਦਾਰਥਾਂ ਨੂੰ ਖਾ ਕੇ ਅਤੇ ਫਿਰ ਆਪਣੇ ਅੰਦਰ ਉਸ ਮੈਲ ਨੂੰ ਗੰਦਗੀ ਨੂੰ ਵਧਾਉਂਦੇ ਹੋ। ਮਨਮੁੱਖ ਮੈਲ ਦੁੱਖ ਪਾਵਣਿਆ, ਇਸੇ ਲਈ ਜਿਹੜਾ ਮਨਮੁੱਖ ਬੰਦਾ ਹੈ ਉਹ ਅੰਦਰਲੀ ਮੈਲ ਹਉਮੈ ਦੀ ਅਤੇ ਪਾਪਾਂ ਦੀ ਹੋਣ ਕਰਕੇ ਹਮੇਸ਼ਾ ਲਈ ਦੁੱਖ ਪ੍ਰਾਪਤ ਕਰਦਾ ਹੈ।
ਮੈਲੇ ਨਿਰਮਲ ਸਭ ਹੁਕਮ ਸਭਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸੰਸਾਰ ਦੇ ਵਿੱਚ ਚਾਹੇ ਕੋਈ ਮੈਲੇ ਨੇ ਅਤੇ ਚਾਹੇ ਨਿਰਮਲ ਨੇ, ਪਰ ਸਾਰੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਵਰਤ ਰਹੇ ਹਨ।
ਸੇ ਨਿਰਮਲ ਜੋ ਹਰ ਸਾਚੇ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸਲੀ ਨਿਰਮਲਤਾ ਉਹ ਨੇ ਜੋ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਮਨ ਨੂੰ ਭਾ ਗਏ ਹਨ।
ਨਾਨਕ ਨਾਮ ਵਸੈ ਮਨ ਅੰਤਰ ਗੁਰਮੁਖ ਮੈਲ ਚੁਕਾ ਬਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਜਿਨ੍ਹਾਂ ਦੇ ਮਨ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ ਅਤੇ ਨਾਮ ਸਭ ਤੋਂ ਪਵਿੱਤਰ ਹੈ, ਗੁਰਮੁਖ ਮੈਲ ਚੁਕਾਵਣਿਆ। ਹਜ਼ੂਰ ਕਹਿੰਦੇ ਭਾਈ ਜਿਨ੍ਹਾਂ ਦੇ ਅੰਦਰ ਨਾਮ ਵਸ ਜਾਂਦਾ ਹੈ ਅਤੇ ਫਿਰ ਉਹ ਗੁਰਮੁਖ ਆਪਣੇ ਅੰਦਰੋਂ ਹਉਮੈ ਦੀ ਪਾਪਾਂ ਦੀ ਵਿਕਾਰਾਂ ਦੀ ਜਿਹੜੀ ਅੰਦਰਲੀ ਮੈਲ ਹੈ ਉਹਨੂੰ ਉਹ ਚੁਕਾ ਦਿੰਦੇ ਨੇ ਅਤੇ ਉਹੀ ਵਾਹਿਗੁਰੂ ਨੂੰ ਪ੍ਰਵਾਨ ਹੁੰਦੇ ਨੇ ਅਤੇ ਉਹੀ ਭਾਈ ਪਵਿੱਤਰ ਹੁੰਦੇ ਹਨ।
ਮਾਝ ਮਹੱਲਾ ਤੀਜਾ ਗੋਵਿੰਦ ਉਜਲ ਉਜਲ ਹੰਸਾ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਅੱਗੇ ਗੁਰਮੁਖਾਂ ਦੀ ਅਵਸਥਾ ਅਤੇ ਨਾਲ ਹੀ ਮਨਮੁੱਖਾਂ ਦੀ ਵਿਵੇਚਨਾ ਕਰਦੇ ਹਨ। ਇਹ ਜਿਹੜਾ ਸ਼ਬਦ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਸੇ ਖਾਸ ਘਟਨਾ ਨੂੰ ਸਾਹਮਣੇ ਰੱਖ ਕੇ ਉਚਾਰਨ ਕੀਤਾ ਜਾਪਦਾ ਹੈ, ਕਿਉਂਕਿ ਇਹ ਸ਼ਬਦ ਵਿੱਚ ਅੱਗੇ ਕੁਝ ਇਹੋ ਜਿਹੇ ਸੰਕੇਤ ਆਉਂਦੇ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਰਾਸਧਾਰੀਆਂ ਦੇ ਪ੍ਰਥਾਏ ਉਚਾਰਨ ਕੀਤਾ। ਪੁਰਾਣੇ ਸਮੇਂ ਦੇ ਵਿੱਚ ਰਾਸਧਾਰੀਏ ਲੋਕ ਹੁੰਦੇ ਸਨ, ਅੱਜ ਜਿਵੇਂ ਹੁਣ ਵੀ ਕਈ ਨਾਟਕਕਾਰ ਹੁੰਦੇ ਨੇ, ਉਹ ਨਾਟਕ ਖੇਡਦੇ ਨੇ। ਪੁਰਾਣੇ ਜ਼ਮਾਨੇ ਦੇ ਵਿੱਚ ਵੀ ਜਿਹੜੇ ਕ੍ਰਿਸ਼ਨ ਦੇ ਕੋਈ ਉਪਾਸ਼ਕ ਹੁੰਦੇ ਸਨ ਉਹ ਵੀ ਕ੍ਰਿਸ਼ਨ ਅਤੇ ਹੋਰ ਗੋਪੀਆਂ ਗਵਾਲਿਆਂ ਦੇ ਸਵਾਂਗ ਧਾਰਨ ਕਰਕੇ ਔਰ ਉਹ ਰਾਸਾਂ ਪਾਉਂਦੇ ਸਨ ਜੋ ਕੁਝ ਕ੍ਰਿਸ਼ਨ ਕਰਦਾ ਸੀ ਔਰ ਉਹਦੀਆਂ ਨਕਲਾਂ ਲਾਉਂਦੇ ਨੇ, ਜਿਵੇਂ ਹੁਣ ਰਾਮਲੀਲਾ ਦੇ ਵਿੱਚ ਵੀ ਇਹੀ ਕੁਛ ਚੱਲਦਾ। ਅਤੇ ਹੁਣ ਉਹ ਰਾਸ ਧਾਰੀਏ ਲੋਕ ਸ਼੍ਰੀ ਗੋਬਿੰਦਵਾਲ ਸਾਹਿਬ ਵਿਖੇ ਆਏ ਔਰ ਉਹਨਾਂ ਨੂੰ ਉਹਨਾਂ ਨੇ ਗੁਰੂ ਮਹਾਰਾਜ ਦੇ ਪਾਸ ਬੇਨਤੀ ਕੀਤੀ, ਮਹਾਰਾਜ ਅਸੀਂ ਵੀ ਭਗਤ ਹਾਂ ਪਰ ਅਸੀਂ ਕ੍ਰਿਸ਼ਨ ਦੇ ਭਗਤ ਹਾਂ ਅਤੇ ਅਸੀਂ ਭਗਤੀ ਵੀ ਕਰਦੇ ਹਾਂ ਪਰ ਸਾਡੀ ਭਗਤੀ ਜਿਹੜੀ ਹੈ ਉਹ ਹੈ ਨੱਚਣਾ ਕੁੱਦਣਾ ਟੱਪਣਾ ਅਤੇ ਦੇਵੀ ਦੇਵਤਿਆਂ ਦੇ ਸਵਾਂਗ ਬਣਾਉਣੇ ਤੇ ਹੋਰ ਕਈ ਤਰ੍ਹਾਂ ਦੀ ਉਹਨਾਂ ਦੀ ਲੀਲਾ ਦੀਆਂ ਨਕਲਾਂ ਕਰਨੀਆਂ, ਇਹ ਸਾਡੀ ਭਗਤੀ ਹੈ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਜਿਹੜੀ ਤੁਹਾਡੀ ਐਸੀ ਭਗਤੀ ਹੈ ਇਹ ਤੇ ਨਕਲੀ ਭਗਤੀ ਹੈ, ਤੁਸੀਂ ਉਹ ਕ੍ਰਿਸ਼ਨ ਤੇ ਬਲਭੱਦਰ ਕਿਵੇਂ ਬਣ ਸਕਦੇ ਹੋ, ਤੁਸੀਂ ਉਹਨਾਂ ਵਰਗਾ ਜੀਵਨ ਤੇ ਸ਼ਕਤੀ ਕਿੱਥੋਂ ਲਿਆ ਸਕਦੇ ਹੋ। ਆ ਜਿਹੜੇ ਹੁਣ ਵੀ ਕੋਈ ਕਿਸੇ ਤਰ੍ਹਾਂ ਦੇ ਆ ਸੀਰੀਅਲ ਬਣਾਉਂਦੇ ਨੇ, ਹੈ ਤੇ ਸਾਰੇ ਨਕਲੀ ਹੁੰਦੇ ਨੇ, ਔਰ ਉਹੋ ਜਿਹਾ ਜੀਵਨ ਤੇ ਉਹੋ ਜਿਹੀ ਕਰਨੀ ਉਹ ਕਿੱਥੋਂ ਲਿਆ ਸਕਦੇ ਨੇ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਭਗਤੀ ਦਾ ਖੰਡਨ ਕੀਤਾ ਹੈ, ਹਉ ਵਾਰੀ ਜੀਉ ਵਾਰੀ ਗੋਬਿੰਦ ਗੁਣ ਗਾਵਣਿਆ, ਗੋਬਿੰਦ ਗੋਬਿੰਦ ਕਹਿ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਣਾਵਣਿਆ ਰਹਾਉ। ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਹਜ਼ੂਰ ਫਰਮਾਉਂਦੇ ਨੇ, ਹੇ ਪਿਆਰੇ ਜੀਉ, ਮੈਂ ਉਹਨਾਂ ਗੁਰਮੁਖਾਂ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਂਦਾ ਹਾਂ, ਗੋਬਿੰਦ ਗੁਣ ਗਾਵਣੇ ਆ, ਜਿਹੜੇ ਗੋਬਿੰਦ ਦੇ ਗੁਣਾਂ ਨੂੰ ਗਾਉਂਦੇ ਨੇ। ਗੋਬਿੰਦ ਦਾ ਅਰਥ ਕ੍ਰਿਸ਼ਨ ਵੀ ਕੀਤਾ, ਗੋਬਿੰਦ ਦਾ ਅਰਥ ਉਹ ਗਊਆਂ ਦਾ ਰਖਵਾਲਾ ਸੀ, ਉਹਨੇ ਗਊਆਂ ਚਾਰੀਆਂ, ਇਸ ਲਈ ਕ੍ਰਿਸ਼ਨ ਨੂੰ ਵੀ ਉਹ ਗੋਬਿੰਦ ਕਹਿੰਦੇ ਸਨ। ਅਤੇ ਗੁਰੂ ਮਹਾਰਾਜ ਕਹਿੰਦੇ ਭਾਈ ਅਸਲੀ ਗੋਬਿੰਦ ਤੇ ਅਕਾਲ ਪੁਰਖ ਹੈ, ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ ਜਿਹੜੇ ਅਸਲੀ ਗੋਬਿੰਦ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਂਦੇ ਨੇ। ਗੋਬਿੰਦ ਗੋਬਿੰਦ ਕਹਿ ਦਿਨ ਰਾਤੀ, ਅਤੇ ਜਿਹੜੇ ਰਾਤ ਦਿਨ ਗੋਬਿੰਦ ਗੋਬਿੰਦ ਅਥਵਾ ਵਾਹਿਗੁਰੂ 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 ਜਪਦੇ ਹਨ, ਅਤੇ ਗੋਬਿੰਦ ਗੁਣ ਸ਼ਬਦ ਸੁਣਾਵਣੇ ਆ, ਅਤੇ ਗੁਰੂ ਸ਼ਬਦ ਦੁਆਰਾ ਵੀ ਜਿਹੜੇ ਗੋਬਿੰਦ ਦੇ ਗੁਣਾਂ ਨੂੰ ਹੀ ਉਚਾਰਨ ਕਰਕੇ ਸੁਣਾਉਂਦੇ ਨੇ। ਜਿਹੜੇ ਐਸੇ ਗੁਰਸਿੱਖ ਨੇ ਗੁਰੂ ਘਰ ਦੇ ਕੀਰਤਨੀਏ ਹਨ ਵੀ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ, ਅਤੇ ਜਿਹੜੇ ਨਕਲੀ ਭਗਤੀ ਕਰਨ ਵਾਲੇ ਨੇ ਗੁਰੂ ਮਹਾਰਾਜ ਨੇ ਅੱਗੇ ਚੱਲ ਕੇ ਉਹਨਾਂ ਦੀ ਦਸ਼ਾ ਬਿਆਨ ਕੀਤੀ ਹੈ, ਅਤੇ ਐਸੀ ਪਖੰਡ ਦੀ ਭਗਤੀ ਦਾ ਖੰਡਨ ਵੀ ਕੀਤਾ ਹੈ। ਹਜ਼ੂਰ ਆਰੰਭ ਤੋਂ ਫਰਮਾਉਂਦੇ ਨੇ ਗੋਬਿੰਦ ਉਜਲ ਉਜਲ ਹੰਸ ਹੈ, ਹਜ਼ੂਰ ਕਹਿੰਦੇ ਨੇ ਭਾਈ ਉਹ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਵੀ ਉਜਲ ਹੈ ਅਤੇ ਉਜਲ ਹੰਸ ਹੈ, ਅਤੇ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਨੇ ਜਿਨ੍ਹਾਂ ਨੇ ਹੰਸਾਂ ਵਰਗੇ ਗੁਣ ਧਾਰਨ ਕੀਤੇ ਹੋਏ ਨੇ, ਅੰਦਰੋਂ ਅਤੇ ਬਾਹਰੋਂ ਨਿਰਮਲ ਨੇ, ਹੀਰੇ ਮੋਤੀਆਂ ਦਾ ਚੋਗ ਚੁਗਦੇ ਨੇ, ਜਿਨ੍ਹਾਂ ਦੀ ਚਾਲ ਬੜੀ ਸੁੰਦਰ ਹੈ ਅਤੇ ਜਿਨ੍ਹਾਂ ਦੀ ਬੁੱਧੀ ਵਿੱਚ ਗੁਣ ਹੈ, ਸੱਚ ਅਤੇ ਝੂਠ ਦਾ ਨਿਤਾਰਾ ਕਰ ਦਿੰਦੇ ਨੇ, ਜਿਹੜੇ ਐਸੇ ਉੱਜਲ ਗੁਣਾਂ ਵਾਲੇ ਹੰਸ ਮਹਾਂਪੁਰਖ ਨੇ ਉਹ ਵੀ ਭਾਈ ਉੱਜਲ ਹਨ।
ਮਨ ਬਾਣੀ ਨਿਰਮਲ ਮੇਰੀ ਮਨਸਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਗੁਰਮੁਖਾਂ ਦੀ ਸੰਗਤ ਕਰਕੇ ਸਾਡਾ ਮਨ ਵੀ ਨਿਰਮਲ ਹੋ ਗਿਆ ਹੈ ਅਤੇ ਸਾਡੀ ਬਾਣੀ ਵੀ ਨਿਰਮਲ ਹੋ ਗਈ ਹੈ। ਅਤੇ ਨਿਰਮਲ ਮੇਰੀ ਮਨਸਾ, ਮਨਸਾ ਦਾ ਅਰਥ ਹੈ ਜਿਹੜੀ ਸਾਡੀ ਜ਼ਮੀਰ ਹੈ, ਸਾਡੀ ਆਤਮਾ ਹੈ, ਉਹ ਵੀ ਨਿਰਮਲ ਹੋ ਗਈ ਹੈ।
ਮਨ ਉਜਲ ਸਦਾ ਮੁਖ ਸੋ ਹੈ, ਅਤ ਉਜਲ ਨਾਮ ਧਿਆਵਣਿਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਅਤਿ ਉਜਲ ਅਤਿ ਨਿਰਮਲ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ, ਮਨ ਉਜਲ, ਉਹ ਮਨ ਕਰਕੇ ਵੀ ਉਜਲ ਹੋ ਜਾਂਦੇ ਨੇ ਅਤੇ ਸਦਾ ਮੁਖ ਸੁਹ ਹੈ, ਉਹਨਾਂ ਦੇ ਮੁਖ ਵੀ ਉਜਲ ਹੋ ਜਾਂਦੇ ਨੇ, ਇਸੇ ਲਈ ਉਹਨਾਂ ਦੇ ਮੁਖ ਹਮੇਸ਼ਾ ਲਈ ਸੁਹ ਹੈ, ਸੋਭਾ ਪ੍ਰਾਪਤ ਕਰਦੇ ਹਨ।
ਵਾਰੀ ਜੀਉ ਵਾਰੀ ਗੋਬਿੰਦ ਗੁਣ ਗਾਵਣਿਆ, ਗੋਬਿੰਦ ਗੋਬਿੰਦ ਕਹਿ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਣਾਵਣਿਆ ਰਹਾਉ।
ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਉਹਨਾਂ ਗੁਰਮੁਖਾਂ ਦੀ ਮਹਿਮਾ ਕੀਤੀ ਹੈ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੀ ਕੀਰਤਨ ਭਗਤੀ ਕਰਦੇ ਨੇ। ਯਾਦ ਰੱਖੋ ਜਿਹੜਾ ਗੁਰਬਾਣੀ ਸੰਗੀਤ ਹੈ ਉਹਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੋ ਚੀਜ਼ਾਂ ਨੂੰ ਪ੍ਰਵਾਨ ਕੀਤਾ। ਜਿਹੜਾ ਸੰਗੀਤ ਸ਼ਬਦ ਹੈ ਇਹਦਾ ਅਰਥ ਵਿਦਵਾਨਾਂ ਨੇ ਕੀਤਾ ਹੈ, ਸੰਗੀਤ ਦਾ ਅਰਥ ਹੈ ਤਿੰਨ ਚੀਜ਼ਾਂ ਦਾ ਸੰਗਮ, ਜਿਹਦੇ ਵਿੱਚ ਤਿੰਨ ਚੀਜ਼ਾਂ ਦਾ ਸੁਮੇਲ ਹੋਵੇ ਉਹਨੂੰ ਸੰਗੀਤ ਕਿਹਾ ਜਾਂਦਾ। ਉਹ ਤਿੰਨ ਚੀਜ਼ਾਂ ਕਿਹੜੀਆਂ ਨੇ? ਇੱਕ ਤਾਂ ਹੈ ਗਾਉਣਾ, ਅਤੇ ਦੂਸਰਾ ਹੈ ਵਜਾਉਣਾ, ਅਤੇ ਤੀਸਰਾ ਹੈ ਨੱਚਣਾ। ਇਹ ਤਿੰਨ ਗੱਲਾਂ ਸੰਗੀਤ ਦੇ ਵਿੱਚ ਆਉਂਦੀਆਂ ਨੇ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਬਾਣੀ ਸੰਗੀਤ ਦੇ ਅੰਦਰ ਗਾਉਣਾ ਅਤੇ ਵਜਾਉਣਾ ਇਹ ਦੋ ਪੱਖ ਰੱਖੇ ਨੇ, ਅਤੇ ਜਿਹੜੀ ਨਿਰਤ ਹੈ ਨੱਚਣਾ ਟੱਪਣਾ ਹੈ ਇਹਨੂੰ ਗੁਰੂ ਮਹਾਰਾਜ ਨੇ ਬੰਦ ਕੀਤਾ ਹੋਇਆ। ਕਿਉਂਕਿ ਸਤਿਗੁਰੂ ਦੇ ਅੱਗੇ ਚੱਲ ਕੇ ਬਚਨ ਆ ਜਾਣੇ ਨੇ। ਨੱਚਿਆ ਟੱਪਿਆ ਭਗਤ ਨਾ ਹੋਏ, ਨੱਚਣ ਟੱਪਣ ਦੇ ਨਾਲ ਮਨ ਚੰਚਲ ਹੁੰਦਾ, ਇਸੇ ਲਈ ਗੁਰੂ ਮਹਾਰਾਜ ਨੇ ਫਰਮਾਇਆ ਹੈ, ਹਉ ਵਾਰੀ ਜੀਓ ਵਾਰੀ ਗੋਬਿੰਦ ਗੁਣ ਗਾਵਣਿਆ। ਮੈਂ ਉਹਨਾਂ ਗੁਰਮੁਖਾਂ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਂਦਾ ਹਾਂ ਜਿਹੜੇ ਗੋਬਿੰਦ ਦੇ ਗੁਣਾਂ ਨੂੰ ਗਾਉਂਦੇ ਨੇ। ਗੋਬਿੰਦ ਗੋਬਿੰਦ ਕਹਿ ਦਿਨ ਰਾਤੀ, ਜਿਹੜੇ ਰਾਤ ਦਿਨ ਗੋਬਿੰਦ ਗੋਬਿੰਦ ਵਾਹਿਗੁਰੂ 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 ਨਾਮ ਵੀ ਜਪਦੇ ਨੇ ਅਤੇ ਗੋਬਿੰਦ ਗੁਣ ਸ਼ਬਦ ਸੁਣਾਵਣੇ ਆ ਅਤੇ ਗੁਰਬਾਣੀ ਦੁਆਰਾ ਗੋਬਿੰਦ ਦੇ ਗੁਣਾਂ ਨੂੰ ਹੀ ਸੁਣਾਉਂਦੇ ਨੇ। ਇਹਦਾ ਮਤਲਬ ਇੱਕ ਗਾਉਣ ਦਾ ਅਤੇ ਵਜਾਉਣ ਦਾ, ਦੋ ਗੱਲਾਂ ਦਾ ਜ਼ਿਕਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤਾ ਹੈ ਅਤੇ ਹੁਣ ਸਾਹਿਬ ਸਤਿਗੁਰੂ ਅੱਗੇ ਫਰਮਾਉਂਦੇ ਹਨ।
ਗੋਬਿੰਦ ਗਾਵੇ ਸਹਿਜ ਸੁਭਾਏ,
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਜਨ ਹਨ ਉਹ ਇਸ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਨੂੰ ਗਾਉਂਦੇ ਨੇ, ਭਾਵ ਉਸਦਾ ਜਸ ਕਰਦੇ ਹਨ। ਸਹਿਜ ਸੁਭਾਏ ਆਤਮਕ ਅਡੋਲ ਅਵਸਥਾ ਦੇ ਵਿੱਚ ਟਿਕ ਕੇ ਭਾਵ ਸ਼ਾਂਤੀ ਵਾਲੇ ਸੁਭਾਵ ਨੂੰ ਧਾਰਨ ਕਰਕੇ ਹਮੇਸ਼ਾ ਲਈ ਕੀਰਤਨ ਕਰਦੇ ਹਨ।
ਗੁਰ ਕੈ ਭੈ ਉਜਲ ਹਮੈ ਮਲ ਜਾਏ,
ਤੇ ਫਿਰ ਉਹ ਗੁਰੂ ਦੇ ਉਜਲ ਭੈ ਨੂੰ ਮਨ ਵਿੱਚ ਧਾਰਨ ਕਰਦੇ ਨੇ, ਜਿਸਦਾ ਸਦਕਾ ਹਉਮੈ ਮਲ ਜਾਏ, ਉਹਨਾਂ ਦੇ ਮਨ ਦੇ ਵਿੱਚੋਂ ਹਉਮੈ ਦੀ ਮੈਲ ਚਲੀ ਜਾਂਦੀ ਹੈ। ਇਹਦਾ ਮਤਲਬ ਇਹ ਹੈ ਜਿਹੜੇ ਗੁਰਮੁਖ ਵਿਅਕਤੀ ਨੇ ਉਹ ਜਦੋਂ ਗੁਰਬਾਣੀ ਦਾ ਕੀਰਤਨ ਕਰਦੇ ਨੇ ਅਤੇ ਗੁਰੂ ਦੇ ਪੈ ਅਤੇ ਪਾਓ ਵਿੱਚ ਕਰਦੇ ਨੇ, ਉਹ ਆਪਣੇ ਕੀਰਤਨ ਦਾ ਜਾਂ ਆਪਣੇ ਗੁਣ ਦਾ ਘੁਮੰਡ ਨਹੀਂ ਕਰਦੇ। ਕਈ ਐਸੇ ਵੀ ਕੀਰਤਨੀਏ ਨੇ, ਐਸੇ ਵੀ ਰਾਗੀ ਨੇ ਜਿਨ੍ਹਾਂ ਨੂੰ ਆਪਣੀ ਰਾਗ ਵਿਦਿਆ ਦਾ ਵੀ ਹੰਕਾਰ ਹੈ, ਪਰ ਉਹ ਗੁਰਮੁਖਾਂ ਦੀ ਅਵਸਥਾ ਨਹੀਂ। ਹਜ਼ੂਰ ਕਹਿੰਦੇ ਨੇ ਉਹ ਗੁਰੂ ਦੇ ਉੱਜਲ ਪੈ ਨੂੰ ਮਨ ਵਿੱਚ ਧਾਰਨ ਕਰਕੇ ਤੇ ਹਉਮੈ ਦੀ ਮੈਲ ਨੂੰ ਦੂਰ ਕਰਦੇ ਹਨ।
ਸਦਾ ਆਨੰਦ ਰਹਿ ਭਗਤ ਕਰ ਹੈ ਦਿਨ ਰਾਤੀ, ਸੁਣ ਗੋਬਿੰਦ ਗੁਣ ਗਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਵਾਹਿਗੁਰੂ ਦੇ ਪਿਆਰੇ ਗੁਰਮੁਖ ਜਨ ਹਨ ਉਹ ਦਿਨ ਰਾਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਦੇ ਨੇ ਤੇ ਭਗਤੀ ਕਰਦਿਆਂ ਹੋਇਆਂ ਸਦਾ ਆਨੰਦ ਰਹੇ ਹੈ, ਉਹ ਹਮੇਸ਼ਾ ਲਈ ਆਨੰਦ ਵਿੱਚ ਹੀ ਰਹਿੰਦੇ ਨੇ, ਮੌਜਾਂ ਮਾਣਦੇ ਨੇ, ਖੁਸ਼ੀਆਂ ਅਤੇ ਖੇੜਿਆਂ ਦੇ ਵਿੱਚ ਹੀ ਵਿਕਸਦੇ ਨੇ। ਸੁਣ ਗੋਬਿੰਦ ਗੁਣ ਗਾਵਣੇ ਆ ਅਤੇ ਭਾਈ ਉਹ ਗੋਬਿੰਦ ਦੇ ਗੁਣਾਂ ਨੂੰ ਸੁਣਦੇ ਵੀ ਹਨ ਅਤੇ ਗਾਉਂਦੇ ਵੀ ਨੇ। ਇਹਦਾ ਮਤਲਬ ਇਹ ਹੈ ਸੰਗਤ ਵਿੱਚ ਅਤੇ ਕਈ ਵਾਰੀ ਕਈ ਕਈ ਰਾਗੀ ਜਥੇ ਇਕੱਤਰ ਹੋ ਜਾਂਦੇ ਨੇ ਅਤੇ ਫਿਰ ਕੁਝ ਬੈਠ ਕੇ ਗਾਉਂਦੇ ਨੇ ਅਤੇ ਕੁਝ ਬੈਠ ਕੇ ਸੁਣਦੇ ਨੇ, ਪਰ ਸਤਿਗੁਰੂ ਮਹਾਰਾਜ ਨੇ ਦੋਵੇਂ ਗੱਲਾਂ ਆਖੀਆਂ ਨੇ ਗੁਰਮੁਖਾਂ ਦੇ ਸੰਬੰਧ ਵਿੱਚ। ਸੁਣ ਗੋਬਿੰਦ ਗੁਣ ਗਾਵਣੇ ਆ, ਉਹ ਗੋਬਿੰਦ ਦੇ ਗੁਣਾਂ ਨੂੰ ਸੁਣਦੇ ਵੀ ਹਨ ਅਤੇ ਗਾਉਂਦੇ ਵੀ ਨੇ। ਅਤੇ ਕਈ ਹੁਣ ਐਸੇ ਵੀ ਪ੍ਰੇਮੀ ਹੁੰਦੇ ਨੇ ਜਦੋਂ ਤਾਂ ਉਹਨਾਂ ਨੇ ਸ਼ਬਦ ਪੜ੍ਹਨਾ ਹੋਵੇ ਉਸ ਵੇਲੇ ਸੰਗਤ ਵਿੱਚ ਸਟੇਜ 'ਤੇ ਆ ਕੇ ਬੈਠਦੇ ਨੇ ਅਤੇ ਜਦੋਂ ਕੋਈ ਹੋਰ ਕੀਰਤਨ ਕਰਦਾ ਹੋਵੇ ਉੱਠ ਕੇ ਤੁਰ ਪੈਂਦੇ ਨੇ, ਸੁਣਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਦੋਵੇਂ ਹੀ ਗੁਣ ਹੋਣੇ ਚਾਹੀਦੇ ਨੇ ਗੁਰੂ ਘਰ ਦੇ ਕੀਰਤਨੀਏ ਵਿੱਚ। ਸੁਣ ਗੋਬਿੰਦ ਗੁਣ ਗਾਵਣਿਆ, ਉਹ ਗੋਬਿੰਦ ਦੇ ਗੁਣਾਂ ਨੂੰ ਸੁਣੇ ਵੀ ਤੇ ਗੋਬਿੰਦ ਦੇ ਗੁਣਾਂ ਨੂੰ ਗਾਇਨ ਵੀ ਕਰੇ।
ਮਨੁਆ ਨਾਚੈ ਭਗਤ ਦ੍ਰਿੜਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਗੁਰਮੁਖ ਦਾ ਤਨ ਨਹੀਂ ਕਦੇ ਵੀ ਨੱਚਣਾ ਚਾਹੀਦਾ, ਮਨੁਆ ਨਾਚੈ, ਤੇ ਜਿਹੜਾ ਗੁਰਮੁਖ ਦਾ ਭਾਈ ਮਨ ਨੱਚਦਾ ਹੈ। ਮਨ ਕਿਵੇਂ ਨੱਚਦਾ ਹੈ? ਜਦੋਂ ਗੁਰਸਿੱਖ ਗੁਰਬਾਣੀ ਦਾ ਕੀਰਤਨ ਕਰਦੇ ਹਨ ਅਤੇ ਫਿਰ ਨਾਲ ਹੀ ਗੁਰੂ ਸ਼ਬਦ ਦਾ ਨਿਰਣਾ ਕਰਦੇ ਨੇ, ਗੁਰੂ ਸ਼ਬਦ ਦੀ ਵਿਚਾਰ ਮਨ ਦੇ ਨਾਲ ਕਰਦੇ ਨੇ, ਇਹੀ ਮਨ ਦਾ ਨੱਚਣਾ ਹੈ। ਮਨੁਆ ਨਾਚੈ ਭਗਤ ਦ੍ਰਿੜਾਏ, ਗੁਰਮੁਖਾਂ ਦਾ ਭਾਈ ਮਨ ਹੀ ਨੱਚਦਾ ਹੈ, ਤਨ ਉਹਨਾਂ ਦਾ ਅਡੋਲ ਹੁੰਦਾ। ਜਿੰਨਾ ਵੀ ਕੋਈ ਅਡੋਲ ਹੋ ਕੇ ਸ਼ਾਂਤ ਹੋ ਕੇ ਸਹਿਜ ਵਿੱਚ ਕੀਰਤਨ ਕਰਦਾ ਹੈ ਅਤੇ ਉਨਾ ਹੀ ਵਧੇਰੇ ਆਨੰਦ ਆਉਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਗੁਰਮੁਖਾਂ ਦਾ ਭਾਈ ਮਨ ਨੱਚਦਾ ਹੈ ਤੇ ਉਹ ਆਪਣੇ ਮਨ ਨੂੰ ਭਗਤੀ ਦ੍ਰਿੜ ਕਰਵਾਉਂਦੇ ਹਨ।
ਗੁਰ ਕੈ ਸ਼ਬਦ ਮਨੈ ਮਨ ਮਿਲਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਵਿਅਕਤੀ ਨੇ ਗੁਰੂ ਕੇ ਸ਼ਬਦ ਦੁਆਰਾ ਉਹ ਆਪਣੇ ਮਨ ਨੂੰ, ਮਨੈ ਦਾ ਅਰਥ ਹੈ ਗੁਰੂ ਦੇ ਮਨ ਦੇ ਨਾਲ ਮਿਲਾਉਂਦੇ ਨੇ, ਆਪਣੇ ਮਨ ਨੂੰ ਗੁਰੂ ਦੇ ਮਨ ਦੇ ਨਾਲ ਮਿਲਾਉਂਦੇ ਨੇ, ਕਿਉਂਕਿ ਗੁਰੂ ਦਾ ਮਨ ਨਿਰਮਲ ਹੈ, ਗੁਰੂ ਦਾ ਮਨ ਪਵਿੱਤਰ ਹੈ ਅਤੇ ਆਹ ਜਿਹੜੀ ਗੁਰੂ ਦੀ ਬਾਣੀ ਹੈ, ਗੁਰੂ ਦਾ ਸ਼ਬਦ ਹੈ, ਇਹੀ ਗੁਰੂ ਦਾ ਮਨ ਹੈ। ਔਰ ਉਹ ਜਿਹੜੇ ਗੁਰਮੁਖ ਨੇ ਗੁਰੂ ਕੇ ਸ਼ਬਦ ਦੁਆਰਾ ਆਪਣੇ ਮਨ ਨੂੰ ਮਨੈ ਇਹ ਜਿਹੜੇ ਗੁਰੂ ਕਾ ਮਨ ਗੁਰੂ ਕਾ ਸ਼ਬਦ ਹੈ ਇਹਦੇ ਨਾਲ ਮਿਲਾਉਂਦੇ ਹਨ।
ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ ਸ਼ਬਦੇ ਨਿਰਤ ਕਰਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਗੁਰਮੁਖ ਹੈ ਸੱਚਾ ਤਾਲ ਪੂਰੇ ਉਹ ਸੱਚਾ ਤਾਲ ਪੂਰਦੇ ਨੇ, ਗੁਰਮੁਖ ਸੱਚਾ ਤਾਲ ਪੂਰਦੇ ਨੇ ਤੇ ਮਾਇਆ ਮੋਹ ਚੁਕਾਏ, ਉਹ ਮਾਇਆ ਦਾ ਮੋਹ ਆਪਣੇ ਅੰਦਰੋਂ ਚੁਕਾ ਦਿੰਦੇ ਨੇ। ਇਹਦਾ ਮਤਲਬ ਜਦੋਂ ਕੀਰਤਨ ਕਰਦੇ ਨੇ ਉਹਨਾਂ ਦਾ ਧਿਆਨ ਬਾਣੀ ਨਾਲ ਗੁਰੂ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ, ਉਹ ਮਾਇਆ ਵੱਲ ਨਹੀਂ ਝਾਕਦੇ। ਆਮ ਤੇ ਹੁਣ ਰਾਗੀਆਂ ਦਾ ਮਨ ਮਾਇਆ ਵੱਲ ਹੀ ਲੱਗਿਆ ਹੁੰਦਾ ਵੀ ਕੋਈ ਆਵੇ ਕੋਈ ਮੱਥਾ ਟੇਕੇ, ਪਰ ਸਤਿਗੁਰੂ ਕਹਿੰਦੇ ਨਹੀਂ, ਗੁਰਮੁਖ ਦੀ ਅਵਸਥਾ ਇਹ ਹੁੰਦੀ ਹੈ ਉਹ ਸੱਚਾ ਤਾਲ ਪੂਰਦਾ ਅੰਦਰੋਂ ਮਾਇਆ ਦੇ ਮੋਹ ਨੂੰ ਚੁਕਾ ਦਿੰਦੇ, ਸ਼ਬਦ ਨਿਰਤ ਕਰਾਵਣੇ ਆ। ਅਤੇ ਭਾਈ ਗੁਰੂ ਕੇ ਸ਼ਬਦ ਦੁਆਰਾ ਜਿਹੜਾ ਨਿਰਣਾ ਕਰਨਾ ਹੈ ਆਪਣੇ ਅੰਦਰ ਗੁਰਬਾਣੀ ਦੀ ਵਤਰੇਕਵੀ ਵਿਚਾਰ ਕਰਨੀ ਹੈ, ਉਹ ਐਸੀ ਹੀ ਨਿਰਤ ਕਰਦੇ ਹਨ ਤੇ ਦੂਸਰਿਆਂ ਪਾਸੋਂ ਕਰਵਾਉਂਦੇ ਹਨ।
ਉੱਚਾ ਕੂਕੇ ਤਨਹਿ ਪਛਾੜੇ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਭਾਈ ਰਾਸਧਾਰੀਏ ਨਕਲੀ ਭਗਤੀ ਕਰਦੇ ਸਨ, ਹੁਣ ਉਹਨਾਂ ਦੇ ਬਾਰੇ ਅੱਗੇ ਕਹਿਣ ਲੱਗੇ ਨੇ। ਭਾਈ ਜਿਹੜੇ ਅਸਲੀ ਜਿਹੜੇ ਰਾਸਧਾਰੀਏ ਲੋਕ ਨੇ ਉੱਚਾ ਕੂਕੇ ਉਹ ਬੜੀਆਂ ਬੜੀਆਂ ਉੱਚੀਆਂ ਕੂਕਾਂ ਮਾਰਦੇ ਨੇ। ਉਹ ਜਦੋਂ ਗੋਪੀਆਂ ਅਤੇ ਗਵਾਲਿਆਂ ਦੇ ਸਵਾਂਗ ਧਾਰਨ ਕਰਦੇ ਨੇ ਅਤੇ ਜਦੋਂ ਕ੍ਰਿਸ਼ਨ ਜੀ ਦੁਆਰਕਾ ਚਲੇ ਗਏ ਅਤੇ ਫਿਰ ਉਹ ਗੋਪੀਆਂ ਬਣ ਬਣ ਕੇ ਉੱਚੀ ਉੱਚੀ ਕੂਕਾਂ ਮਾਰਦੇ ਨੇ ਅਤੇ ਤਨਹਿ ਪਛਾੜੇ ਅਤੇ ਆਪਣੇ ਸਰੀਰ ਨੂੰ ਵੀ ਪਛਾੜਦੇ ਨੇ ਜਿਵੇਂ ਮਾਈਆਂ ਬੀਬੀਆਂ ਸਿਆਪਾ ਕਰਦੀਆਂ ਨੇ। ਇਸ ਤਰ੍ਹਾਂ ਦੀਆਂ ਉਹ ਨਕਲਾਂ ਲਾਉਂਦੇ ਨੇ ਵੀ ਕ੍ਰਿਸ਼ਨ ਜੀ ਦੇ ਵਿਛੋੜੇ ਦੀ ਜਦੋਂ ਨਕਲ ਪੇਸ਼ ਕਰਦੇ ਨੇ, ਉੱਚੀ ਉੱਚੀ ਕੂਕਾਂ ਮਾਰਦੇ ਨੇ ਤੇ ਆਪਣੇ ਸਰੀਰ ਨੂੰ ਵੀ ਪਛਾੜਦੇ ਨੇ, ਭਾਵ ਸਰੀਰ ਨੂੰ ਵੀ ਕਸ਼ਟ ਦਿੰਦੇ ਹਨ।
ਮਾਇਆ ਮੋਹੇ ਜੋਹਿਆ ਜਮ ਕਾਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਜਿਹੜੇ ਲੋਕ ਨੇ ਮਾਇਆ ਦੇ ਮੋਹ ਦੇ ਵਿੱਚ ਫਸੇ ਹੁੰਦੇ ਨੇ, ਇਸੇ ਲਈ ਉਹ ਜਿਹੜੀ ਭਗਤੀ ਕਰਦੇ ਨੇ ਕੋਈ ਅਵਤਾਰਾਂ ਦੀਆਂ ਨਕਲਾਂ ਲਾਉਂਦੇ ਨੇ, ਔਰ ਉਹਨਾਂ ਦੀ ਭਗਤੀ ਕਦੇ ਵੀ ਪ੍ਰਵਾਨ ਨਹੀਂ ਹੋ ਸਕਦੀ। ਮਾਇਆ ਮੋਹੇ ਮਾਇਆ ਦੇ ਮੋਹ ਦੇ ਵਿੱਚ ਫਸੇ ਹੋਣ ਕਰਕੇ ਜੋਹਿਆ ਜਮ ਕਾਲੇ, ਹਜ਼ੂਰ ਕਹਿੰਦੇ ਭਾਈ ਉਸਨੂੰ ਤੇ ਜਿਹੜਾ ਜਮਕਾਲ ਕਰਨ ਵਾਲਾ ਉਹਨੇ ਉਸਨੂੰ ਤਾੜਿਆ ਹੈ, ਜਮਕਾਲ ਹਮੇਸ਼ਾ ਉਹਦੀ ਨਿਗਰਾਨੀ ਕਰਦਾ ਹੈ।
ਮਾਇਆ ਮੋਹ ਇਸ ਮਨ ਹੈ ਨਚਾਏ ਅੰਤਰ ਕਪਟ ਦੁੱਖ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਆਦਮੀ ਮਾਇਆ ਦੇ ਮੋਹ ਦੇ ਕਾਰਨ ਇਸ ਮਨ ਨੂੰ ਨਚਾਉਂਦਾ ਹੈ ਤੇ ਅੰਤਰ ਕਪਟ, ਜਿਹਦੇ ਅੰਦਰ ਭਾਈ ਕਪਟ ਹੈ, ਪਖੰਡ ਹੈ, ਧੋਖਾ ਹੈ, ਬੇਈਮਾਨੀ ਹੈ, ਦੁੱਖ ਪਾਵਣਿਆ ਉਹ ਤੇ ਭਾਈ ਹਮੇਸ਼ਾ ਲਈ ਦੁੱਖ ਹੀ ਪਾਉਂਦਾ ਹੈ।
ਗੁਰਮੁਖ ਭਗਤ ਜਾ ਆਪ ਕਰਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੀ ਗੁਰਮੁਖ ਭਗਤੀ ਹੈ ਜਿਵੇਂ ਗੁਰੂ ਮਹਾਰਾਜ ਨੇ ਦੱਸਿਆ ਹੈ ਵੀ ਤੁਸੀਂ ਇਸ ਢੰਗ ਦੇ ਨਾਲ ਭਗਤੀ ਕਰਨੀ ਹੈ, ਜਿਹੜੀ ਗੁਰਮੁਖ ਭਗਤੀ ਹੈ ਉਹ ਉਹੀ ਕਰਦਾ ਹੈ ਜਿਸ ਨੂੰ ਵਾਹਿਗੁਰੂ ਆਪ ਹੀ ਕਰਾਉਂਦਾ ਹੈ।
ਤਨ ਮਨ ਰਾਤਾ ਸਹਿਜ ਸੁਭਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉਸਦਾ ਤਨ ਵੀ ਤੇ ਮਨ ਵੀ ਸਹਿਜ ਸੁਭਾਏ ਦਾ ਅਰਥ ਹੈ ਸੁਤੇ ਸਿੱਧ ਹੀ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ।
ਬਾਣੀ ਵਜੈ ਸ਼ਬਦ ਵਜਾਏ ਗੁਰਮੁਖ ਭਗਤ ਥਾਇ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਗੁਰਮੁਖ ਦੇ ਅੰਦਰ ਅਨਹਦ ਬਾਣੀ ਵਜੈ ਦਾ ਅਰਥ ਪ੍ਰਗਟ ਹੋ ਜਾਂਦੀ ਹੈ। ਅਜੱਪਾ ਜਾਵਰੂ ਬਾਣੀ ਉਹਦੇ ਅੰਦਰ ਪ੍ਰਗਟ ਹੁੰਦੀ ਹੈ, ਉਹ ਬਾਹਰੋਂ ਨਹੀਂ ਕੂਕਾਂ ਮਾਰਦਾ, ਬਾਹਰੋਂ ਨਹੀਂ ਉਹ ਕਿਸੇ ਤਰ੍ਹਾਂ ਦੇ ਦਿਖਾਵੇ ਕਰਦਾ, ਉਹਦੇ ਅੰਦਰ ਬਾਣੀ ਪ੍ਰਗਟ ਹੋ ਜਾਂਦੀ ਹੈ ਅਤੇ ਸ਼ਬਦ ਵਜਾਏ ਉਹ ਗੁਰੂ ਕੇ ਸ਼ਬਦ ਦੁਆਰਾ ਉਸ ਬਾਣੀ ਨੂੰ ਪ੍ਰਗਟ ਕਰਦਾ। ਗੁਰਮੁਖ ਭਗਤ ਥਾਏ ਪਾਵਣਿਆ, ਭਾਈ ਜਿਹੜੀ ਐਸੀ ਗੁਰਮੁਖਾਂ ਵਾਲੀ ਭਗਤੀ ਹੈ ਉਹਨੂੰ ਵਾਹਿਗੁਰੂ ਥਾਂ ਪਾਉਂਦਾ, ਲਿਖੇ ਵਿੱਚ ਲਾਉਂਦਾ, ਪ੍ਰਵਾਨ ਕਰਦਾ ਹੈ।
ਤਾਲ ਪੂਰੇ ਵਾਜੇ ਵਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਆ ਜਿਹੜੇ ਨਕਲੀ ਸਵਾਂਗ ਧਾਰਨ ਕਰ ਕਰਕੇ ਤੇ ਬਹੁਤੇ ਤਾਲ ਪੂਰਦੇ ਨੇ ਤੇ ਬੜੇ ਨਾਲ ਵਾਜੇ ਗਾਜੇ ਵੀ ਵਜਾਉਂਦੇ ਹਨ।
ਕੋ ਸੁਣੇ ਨਾ ਮਨ ਵਸਾਏ
ਤੇ ਭਾਈ ਨਾ ਤੇ ਉਹਨਾਂ ਨੂੰ ਕੋਈ ਧਿਆਨ ਦੇ ਨਾਲ ਸੁਣਦਾ ਹੀ ਹੈ ਤੇ ਨਾ ਹੀ ਉਹਨੂੰ ਕੋਈ ਆਪਣੇ ਮਨ ਦੇ ਵਿੱਚ ਵਸਾਉਂਦਾ ਹੈ। ਇੱਕ ਮਨੋਰੰਜਨ ਹੁੰਦਾ ਹੈ ਅਤੇ ਮਨੋਰੰਜਨ ਕਰਕੇ ਉਹ ਚਲੇ ਜਾਂਦੇ ਨੇ ਤੇ ਸੁਣਨ ਵਾਲੇ ਵੀ ਹਾ ਹਾ ਹੀ ਕਰਕੇ ਉੱਥੋਂ ਤੁਰ ਜਾਂਦੇ ਹਨ।
ਮਾਇਆ ਕਾਰਨ ਪਿੜ ਬੰਧ ਨਾਚੈ ਦੂਜੇ ਪਾਏ ਦੁੱਖ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਰਾਸ ਧਾਰੀਏ ਲੋਕ ਨੇ ਉਹ ਮਾਇਆ ਦੇ ਕਾਰਨ ਹੀ ਪਿੜ ਬੰਨ ਕੇ ਅਖਾੜਾ ਬੰਨ ਕੇ ਨੱਚਦੇ ਹਨ। ਦੂਜੇ ਪਾਏ ਦੁੱਖ ਪਾਵਣਿਆ, ਦੂਜੇ ਭਾਵ ਦੇ ਵਿੱਚ ਪਾਈ ਉਹ ਦ੍ਵੈਤ ਭਾਵ ਦੇ ਵਿੱਚ ਲਾ ਕੇ ਆਪ ਵੀ ਦੁੱਖ ਪਾਉਂਦੇ ਨੇ, ਦੂਸਰਿਆਂ ਨੂੰ ਵੀ ਦੁੱਖ ਪਹੁੰਚਾਉਂਦੇ ਹਨ।
ਜਿਸ ਅੰਤਰ ਪ੍ਰੀਤ ਲਗੈ ਸੋ ਮੁਕਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹਦੇ ਅੰਦਰ ਪ੍ਰੀਤ ਹੁੰਦੀ ਹੈ, ਜਿਹਦੇ ਅੰਦਰ ਪ੍ਰੀਤੀ ਲੱਗ ਜਾਂਦੀ ਹੈ ਅਸਲੀ ਭਾਈ ਉਹੀ ਮੁਕਤ ਹੁੰਦਾ ਹੈ।
ਇੰਦਰੀ ਵਸ ਸੱਚ ਸੰਜਮ ਜੁਗਤਾ।
ਫਿਰ ਉਹ ਗੁਰਮੁਖ ਪਿਆਰਾ ਆਪਣੀਆਂ ਇੰਦਰੀਆਂ ਨੂੰ ਵੀ ਵਸ ਕਰ ਲੈਂਦਾ ਹੈ ਤੇ ਜਿਹੜਾ ਸੱਚਾ ਸੰਜਮ ਹੈ ਗੁਰਸਿੱਖੀ ਦਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਖਾਣਾ, ਉਹ ਇਹ ਸੱਚੇ ਸੰਜਮ ਦੇ ਵਿੱਚ ਭਾਈ ਜੁਗਤਾ ਜੁੜਿਆ ਰਹਿੰਦਾ ਹੈ।
ਗੁਰ ਕੈ ਸ਼ਬਦ ਸਦਾ ਹਰ ਧਿਆਏ ਇਹਾ ਭਗਤ ਹਰ ਭਾਵਣਿਆ।
ਤੇ ਫਿਰ ਗੁਰੂ ਕੇ ਸ਼ਬਦ ਦੁਆਰਾ ਉਹ ਹਮੇਸ਼ਾ ਲਈ ਹਰ ਧਿਆਏ ਉਸ ਵਾਹਿਗੁਰੂ ਨੂੰ ਧਿਆਉਂਦਾ ਹੈ, ਮਨ ਦੁਆਰਾ ਉਸਨੂੰ ਚੇਤੇ ਕਰਦਾ ਹੈ, ਇਹ ਭਗਤ ਹਰ ਭਾਵਣਿਆ। ਹਜ਼ੂਰ ਕਹਿੰਦੇ ਭਾਈ ਜਿਹੜੀ ਇਹੀ ਭਗਤੀ ਹੈ ਗੁਰਮੁਖਾਂ ਵਾਲੀ, ਇਹ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਾਉਂਦੀ ਹੈ।
ਗੁਰਮੁਖ ਭਗਤ ਜੁਗ ਚਾਰੇ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੀ ਗੁਰਮੁਖਾਂ ਵਾਲੀ ਭਗਤੀ ਹੈ ਉਹ ਤੇ ਚਾਰੇ ਯੁਗਾਂ ਦੇ ਵਿੱਚ ਹੀ ਪ੍ਰਵਾਨ ਹੋਈ ਹੈ।
ਹੋਰਤ ਭਗਤ ਨਾ ਪਾਏ ਕੋਈ।
ਤੇ ਜਿਹੜੇ ਹੋਰ ਪਖੰਡ ਦੀ ਭਗਤੀ ਕਰਦੇ ਨੇ, ਨਕਲੀ ਸਵਾਂਗ ਬਣਾ ਬਣਾ ਕੇ ਨੱਚਦੇ ਟੱਪਦੇ ਕੁੱਦਦੇ ਨੇ ਤੇ ਜਿਹੜੀ ਹੋਰ ਤਰ੍ਹਾਂ ਦੀ ਭਗਤੀ ਕਰਦੇ ਨੇ, ਉਹ ਪਾਏ ਕੋਈ ਵੀ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਪ੍ਰਾਪਤ ਕਰ ਸਕਦੇ।
ਨਾਨਕ ਨਾਮ ਗੁਰ ਭਗਤੀ ਪਾਈ ਹੈ ਗੁਰ ਚਰਣੀ ਚਿਤ ਲਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਅਸਲੀ ਵਾਹਿਗੁਰੂ ਦਾ ਨਾਮ ਹੈ ਉਹ ਗੁਰੂ ਦੀ ਭਗਤੀ ਕਰਕੇ, ਗੁਰੂ ਦੀ ਸੇਵਾ ਕਰਕੇ ਪ੍ਰਾਪਤ ਹੁੰਦਾ ਹੈ, ਗੁਰ ਚਰਣੀ ਚਿਤ ਲਾਵਣਿਆ। ਤੇ ਜਿਹੜਾ ਗੁਰਸੇ ਗੁਰੂ ਚਰਨਾਂ ਦੇ ਨਾਲ ਚਿੱਤ ਜੋੜ ਲੈਂਦਾ ਹੈ ਤੇ ਗੁਰੂ ਦੀ ਕਿਰਪਾ ਦੁਆਰਾ ਉਹਨੂੰ ਨਾਮ ਪ੍ਰਾਪਤ ਹੁੰਦਾ ਹੈ ਤੇ ਜਿਹਨੂੰ ਨਾਮ ਪ੍ਰਾਪਤ ਹੋ ਜਾਵੇ ਉਹੀ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਗੁਰਮੁਖ ਭਗਤੀ ਦਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਆਪਾਂ ਸੁਣਿਆ, ਇਹਨੂੰ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਗੁਰਮੁਖ ਭਗਤ ਜੁਗ ਚਾਰੇ ਹੋਈ, ਹੋਰਤ ਭਗਤ ਨ ਪਾਏ ਕੋਈ। ਨਾਨਕ ਨਾਮ ਗੁਰ ਭਗਤੀ ਪਾਈਐ ਗੁਰ ਚਰਣੀ ਚਿਤ ਲਾਵਣਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।